सतनाम श्री वाहे गुरु साहिब जियो बिलावल। ग्रह सज बन खंड जाइए सुन खाइए कंदा अजहों दी कार ना छोड़ई आती मन मंदा ज बन खंड जाइए उन खाइए कंदा अजहों विकार न छोड़ई आपी मन मंदा। क्यों छुटो कैसे तरों भव जल निद पारी राख राख मेरे बिठला जन शरण तुम्हारी। रहा दिखा दिखा की बासना जिया नह जाई अनक जतन कर राखिए फिर फिर लपटाई। जरा जीवन जो बन गया किच किया ननिका यो जियरा निर्मल को कौडी लगनिका। कहो कबीर मेरे माधवा हूँ सर्द व्यापी संसर नाही दयाल मोहे संसर पापी। कहो कबीर मेरे माधवा तू सर्व व्यापी हम संसर नाही दयाल मोहे संसार पापी।
वाहिगुरु जी का खालसा वाहिगुरु जी की फतेह। अत उत्कृष्ट सतगुरु दीना बंधु पतत पावन भगत वत्सल कृपा निदान अनाथ नाथ जगत गुरु श्री गुरु ग्रंथ साहिब सच्चे पातशाह दे पावन चरणां च नौवें पातशाह धन धन श्री गुरु तेग बहादुर साहिब जी महाराज जी दे पावन पवित्र इतिहासक स्थान ते जुड़ बैठे गुरु का खास रूप गुरु खालसा साध संगत वड्डे भाग हन। अमृत वेले तो गुरु चरणा च हाजरियां परके सतगुरां दे पावन पवित्र अमृतमय बाणी श्री आसा जी दी वार दे शब्द कीर्तन सतगुरां दे हजूरी कीर्तनियां सिंघां पासों ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕੀਤੇ ਹਨ। ਕੀਰਤਨ ਤੋਂ ਪ੍ਰੰਤ ਸਤਿਗੁਰਾਂ ਦੇ ਬਖਸ਼ ਕੀਤੇ ਗਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਆਪ ਸਮੂਹ ਮਾਈ ਭਾਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ, ਸਾਵਧਾਨ ਹੋ ਕੇ, ਇਕਾਗਰ ਚਿਤ ਹੋ ਕੇ ਜੁੜ ਬੈਠੇ। ਅੱਜ ਦਾ ਪਾਵਨ ਪਵਿੱਤਰ ਸ਼ਬਦ ਸ਼੍ਰੋਮਣੀ ਭਗਤ ਕਬੀਰ ਜੀ ਮਹਾਰਾਜ ਤਿਨ੍ਹਾਂ ਦਾ ਉਚਾਰਣ ਕੀਤਾ ਹੋਇਆ। ਕਬੀਰ ਜੀ ਜਿਨ੍ਹਾਂ ਦਾ ਸਥਾਨ 15 ਭਗਤਾਂ ਵਿੱਚ ਸਭ ਤੋਂ ਪਹਿਲੇ ਆਉਂਦਾ, ਜਦੋਂ ਸਤਿਗੁਰਾਂ ਨੇ ਭਗਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਸ੍ਰੀ ਰਾਗ 'ਚ, ਤੇ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਦਰਜ ਕੀਤੀ, ਫਿਰ ਨਾਮਦੇਵ ਤੇ ਰਵਿਦਾਸ ਜੀ, ਇੱਦਾਂ ਅੱਗੇ ਨੰਬਰ 'ਤੇ ਕਬੀਰ ਜੀ ਦਾ ਪਹਿਲਾ ਸਥਾਨ। ਪਰ ਕਬੀਰ ਜੀ ਦੀ ਬਾਣੀ ਦੀ ਸੰਪੂਰਨ ਵਿਆਖਿਆ ਕਰ ਸਕਣਾ ਕਰਨਾ ਤਾਂ ਇੱਕ ਪਾਸੇ ਰਿਹਾ, ਸੋਚਣਾ ਵੀ ਮੁਸ਼ਕਲ ਹੈ। ਕਬੀਰ ਜੀ ਦੀ ਜੋ ਬਾਣੀ ਹੈ ਇਤਨੀ ਕਠਨ ਹੈ, ਕਈ ਥਾਵਾਂ ਤੇ ਇਤਨੇ ਕਠਨ ਭਾਵ ਨੇ ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਕਿ ਜਿਨ੍ਹਾਂ ਦੀ ਵਿਆਖਿਆ ਕਰ ਸਕਣਾ ਤਾਂ ਇੱਕ ਪਾਸੇ, ਸੋਚਣਾ ਵੀ ਮੁਸ਼ਕਲ ਹੈ। ਕਬੀਰ ਜੀ ਦੇ ਬਹੁਤ ਸਾਰੇ ਸ਼ਬਦ ਯੋਗ ਦੇ ਨਾਲ ਸੰਬੰਧਿਤ ਹਨ। ਯੋਗ ਇਹੋ ਯੋਗ ਨਹੀਂ ਹੈ ਜਿਸ ਯੋਗ ਨੂੰ ਆਪਾਂ ਹੱਠ ਯੋਗ ਕਹਿੰਦੇ ਹਾਂ। ਹੱਠ ਯੋਗ ਦਾ ਤਾਂ ਸਤਿਗੁਰਾਂ ਨੇ ਗੁਰਬਾਣੀ ਚ ਪੁਰਜ਼ੋਰ ਖੰਡਨ ਵੀ ਕੀਤਾ। ਇਹੋ ਨਿਰਮਲ ਯੋਗ ਹੈ, ਸਹਿਜ ਯੋਗ ਹੈ ਜਿਹਦਾ ਜ਼ਿਕਰ ਭਗਤ ਕਬੀਰ ਜੀ ਕਰਦੇ। ਉਲਟਕ ਪਵਨ ਚੱਕਰ ਖੱਟ ਭੇਜੇ, ਸੁਰਤ ਸੁਨ ਅਨੁਰਾਗੀ। ਇਹ ਯੋਗ ਦਾ ਵਿਸ਼ਾ ਹੈ। ਪਾਠੀ ਗਗਨ ਸਿੰਘਿਆਂ ਚੁੰਗਿਆਂ, ਕਣਕ ਕਲਸਿਕ ਪਾਇਆ, ਜਿਸ ਮੈਂ ਧਾਰ ਚੋਇਆ ਤੇ ਨਿਰਮਲ ਰਸ ਮੈਂ ਰਸਨ ਚੋਇਆ। ਯੋਗ ਦਾ ਵਿਸ਼ਾ ਹੈ, ਉਹਦੀ ਵਿਆਖਿਆ ਵਿੱਚ ਨਹੀਂ ਆਉਂਦਾ, ਕਥਨ ਵਿੱਚ ਨਹੀਂ ਆਉਂਦਾ। ਅਗਰ ਇਹਨਾਂ ਸ਼ਬਦਾਂ ਨੂੰ ਕਿਸੇ ਨੇ ਸਮਝਣਾ ਤਾਂ ਉਹਦੇ ਲਈ ਪ੍ਰੈਕਟੀਕਲ ਕਰਨਾ ਪੈਂਦਾ। ਪ੍ਰੈਕਟੀਕਲ ਕਰਨ ਵਾਸਤੇ ਵੀ ਕਿਸੇ ਐਸੇ ਗੁਰਦੇਵ ਦੀ ਲੋੜ ਹੈ ਜਿਸ ਦੀ ਕਰੁਣਾ ਚਾਹੀਦੀ ਹੈ, ਦਇਆ ਚਾਹੀਦੀ ਹੈ, ਤਾਂ ਇਹਨਾਂ ਦਾ ਪ੍ਰੈਕਟੀਕਲ ਹੁੰਦਾ। ਉੱਦਾਂ ਪ੍ਰੈਕਟੀਕਲ ਵੀ ਨਹੀਂ ਹੋ ਸਕਦਾ। ਫਿਰ ਵੀ ਵਿਆਖਿਆਕਾਰਾਂ ਨੇ, ਟੀਕਾਕਾਰਾਂ ਨੇ ਆਪਣੇ ਵੱਲੋਂ ਯਤਨ ਕੀਤਾ ਹੈ ਭਗਤ ਜੀ ਦੀ ਬਾਣੀ ਦੀ ਵਿਆਖਿਆ ਕਰਨ ਦਾ, ਤਾਂ ਜੋ ਥੋੜੀ ਬਹੁਤ ਸਮਝ ਤਾਂ ਅਸੀਂ ਲੈ ਸਕੀਏ। ਅੱਜ ਦਾ ਪਾਵਨ ਸ਼ਬਦ ਮਹਾਰਾਜ ਭਗਤ ਕਬੀਰ ਜੀ ਉਚਾਰਨ ਕਰ ਰਹੇ ਨੇ। ਇਹ ਬੇਨਤੀ ਹੈ, ਅੱਜ ਦੇ ਸ਼ਬਦ ਵਿੱਚ ਕਬੀਰ ਜੀ ਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ, ਜਿਹਨੂੰ ਆਪਾਂ ਲਫ਼ਜ਼ਾਂ ਵਿੱਚ ਅਰਦਾਸ ਵੀ ਕਹਿ ਸਕਦੇ ਹਾਂ। ਇਹ ਅਰਦਾਸ ਹੈ, ਇਹ ਜੋਦੜੀ ਹੈ ਪਰਮੇਸ਼ਰ ਦੇ ਚਰਨਾਂ ਚ। ਆਓ ਸਰਵਣ ਕਰੀਏ ਸਤਿਗੁਰਾਂ ਦੇ ਸ਼ਬਦ ਨਾਲ, ਆਪਣੀਆਂ ਸੁਰਤੀਆਂ ਬਿਰਤੀਆਂ ਜੋੜਨ ਦਾ ਯਤਨ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਗੁਰੂ ਸ਼ਬਦ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਗ੍ਰਹ ਸਜ ਬਨ ਖੰਡ ਜਾਈਐ, ਹੁਣ ਖਾਈਐ ਕੰਧਾ।
ਬਿਲਾਵਲ ਰਾਗ ਹੈ ਔਰ ਬਿਲਾਵਲ ਰਾਗ ਦਾ ਇਹ ਪਵਿੱਤਰ ਸ਼ਬਦ ਮਹਾਰਾਜ ਭਗਤ ਕਬੀਰ ਜੀ ਉਚਾਰ ਰਹੇ ਨੇ। 855 ਅੰਗ ਦੇ ਉੱਤੇ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਸਾਡੇ ਦੇਸ਼ ਵਿੱਚ ਜਦੋਂ ਮਨੁੱਖ ਨੂੰ ਜਾਤੀ ਦੇ ਆਧਾਰ ਤੇ ਵੰਡਿਆ ਗਿਆ, ਮਨੂ ਵਰਗਿਆਂ ਨੇ ਇਹ ਉੱਦਮ ਕੀਤਾ, ਉਸ ਵਕਤ ਚਾਰ ਵਰਣਾਂ ਵਿੱਚ ਵੰਡਿਆ ਗਿਆ ਜਾਤੀ ਦੇ ਆਧਾਰ ਤੇ। ਜਿਹੜੀ ਜਾਤੀ ਸੀ ਉਹ ਜਨਮ ਤੋਂ ਨਹੀਂ ਸੀ ਬਣਾਈ, ਉਹ ਜਾਤੀ ਕਰਮ ਤੋਂ ਬਣਾਈ ਗਈ ਸੀ ਕਿ ਜਿਹੜਾ ਜਿਹੜਾ ਜੋ ਜੋ ਕਰਮ ਕਰ ਰਿਹਾ ਸੀ ਉਹਦੇ ਕਰਮ ਮੁਤਾਬਕ ਉਸਨੂੰ ਉਸ ਜਾਤੀ ਦਾ ਧਾਰਨੀ ਬਣਾ ਦਿੱਤਾ। ਵੇਦ ਪਾਠੀ ਹੈ, ਵੇਦ ਪੜ੍ਹ ਰਿਹਾ, ਪੜ੍ਹਾ ਰਿਹਾ, ਯੱਗ ਕਰ ਰਿਹਾ, ਕਰਾ ਰਿਹਾ, ਤਾਂ ਕਹਿ ਦਿੱਤਾ ਜੀ ਇਹ ਬ੍ਰਾਹਮਣ। ਦੇਸ਼ ਤੇ ਰਾਜ ਕਰ ਰਹੇ ਨੇ, ਦੇਸ਼ ਦੀ ਸੰਭਾਲ ਕਰ ਰਹੇ ਨੇ, ਪ੍ਰਜਾ ਦੀ ਰਾਖੀ ਕਰ ਰਹੇ ਨੇ ਤਾਂ ਛੱਤਰੀ, ਖੇਤੀ ਕਰ ਰਹੇ ਨੇ, ਵਪਾਰ ਕਰ ਰਹੇ ਨੇ, ਕਹਿ ਦਿੱਤਾ ਇਹ ਵੈਸ਼ ਨੇ। ਨੌਕਰੀ ਕਰ ਰਹੇ ਨੇ, ਲੋਕਾਂ ਦੀ ਗੰਦਗੀ ਢੋ ਰਹੇ ਨੇ, ਸਫਾਈ ਦਾ ਕੰਮ ਕਰ ਰਹੇ ਨੇ, ਤਾਂ ਕਹਿ ਦਿੱਤਾ ਇਹ ਸ਼ੂਦਰ ਨੇ। ਇੱਦਾਂ ਕਰਮਾਂ ਤੋਂ ਚਾਰ ਜਾਤੀਆਂ ਵਿੱਚ ਮਨੁੱਖ ਨੂੰ ਵੰਡ ਦਿੱਤਾ ਗਿਆ। ਜਿੱਥੇ ਇੱਕੋ ਮਨੁੱਖ ਨੂੰ ਚਾਰ ਜਾਤੀਆਂ ਵਿੱਚ ਵੰਡਿਆ ਗਿਆ, ਉੱਥੇ ਉਸੇ ਮਨੁੱਖ ਦੇ ਇੱਕ ਜੀਵਨ ਨੂੰ ਚਾਰ ਆਸ਼ਰਮਾਂ ਵਿੱਚ ਵੀ ਵੰਡਿਆ ਗਿਆ। ਚਾਰ ਆਸ਼ਰਮ, 100 ਸਾਲ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ 'ਚ ਵੰਡਿਆ ਗਿਆ 25-25 ਸਾਲ ਦੇ ਸਮੇਂ 'ਚ। ਪਹਿਲਾ 25 ਸਾਲ ਦਾ ਸਮਾਂ ਬ੍ਰਹਮਚਰਜ ਦਾ ਆਸ਼ਰਮ, ਫਿਰ 25 ਤੋਂ 50 ਸਾਲ ਦੀ ਉਮਰ ਤੱਕ ਦਾ ਸਮਾਂ ਗ੍ਰਿਹਸਥ ਆਸ਼ਰਮ ਦਾ ਸਮਾਂ, ਤੇ 50 ਤੋਂ 75 ਸਾਲ ਦੀ ਉਮਰ ਤੱਕ ਦਾ ਸਮਾਂ ਬਾਨਪ੍ਰਸਥ ਆਸ਼ਰਮ, ਔਰ 75 ਤੋਂ 100 ਸਾਲ ਤੱਕ ਦੀ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਉਹ ਸੰਨਿਆਸ ਆਸ਼ਰਮ ਵਿੱਚ ਵੰਡਿਆ ਗਿਆ। ਇਸ ਤਰੀਕੇ ਨਾਲ ਕਿ ਕਾਰੋਬਾਰ ਦਾ ਤਿਆਗ ਕਰਕੇ, ਗ੍ਰਿਹਸਥ ਆਸ਼ਰਮ ਦਾ ਤਿਆਗ ਕਰਕੇ ਕਈ ਚਲੇ ਜਾਂਦੇ ਸਨ, ਪਰ ਕਈਆਂ ਨੇ ਪਹਿਲਾਂ ਵੀ ਆਪਣਾ ਘਰ ਤਿਆਗਣ ਦਾ ਯਤਨ ਕੀਤਾ, ਘਰ ਛੱਡ ਕੇ ਚਲੇ ਗਏ, ਗ੍ਰਹਿ ਛੱਡ ਕੇ ਚਲੇ ਗਏ, ਤੇ ਘਰਾਂ ਦਾ ਤਿਆਗ ਕਰਕੇ, ਪਰਿਵਾਰ ਦਾ ਤਿਆਗ ਕਰਕੇ ਬਨਵਾਸੀ ਹੋ ਗਏ, ਜੰਗਲ 'ਚ ਚਲੇ ਗਏ, ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜੰਗਲਾਂ ਵਿਚ ਜਿਹੜਾ ਕੰਦ ਤੇ ਮੂਲ ਹੁੰਦਾ ਉਹ ਖਾ ਕੇ ਗੁਜ਼ਾਰਾ ਕੀਤਾ। ਕੰਦ ਤੇ ਮੂਲ ਵਿਚ ਫਰਕ ਹੁੰਦਾ। ਕੰਦ ਨੂੰ ਕਹਿੰਦੇ ਨੇ ਜਿਹੜੇ ਦਰਖਤਾਂ ਨੂੰ ਫਲ ਲੱਗਦੇ ਨੇ ਉਹਨਾਂ ਨੂੰ ਕੰਦ ਕਹਿ ਦਿੰਦੇ ਨੇ। ਜਿਹੜੇ ਜ਼ਮੀਨ ਚੋਂ ਪੈਦਾ ਹੁੰਦੇ ਨੇ ਜਿਵੇਂ ਗਾਜਰਾਂ ਸਲਗਮ ਜਿਵੇਂ ਕੰਦ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਧਰਤੀ ਚੋਂ ਪੈਦਾ ਹੁੰਦੀਆਂ ਉਹਨਾਂ ਨੂੰ ਮੂਲ ਕਹਿ ਦਿੰਦੇ। ਇਸ ਤਰ੍ਹਾਂ ਕੰਦ ਤੇ ਮੂਲ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ, ਘਰ ਛੱਡ ਗਏ ਤੇ ਕੰਦ ਮੂਲ ਖਾ ਕੇ ਗੁਜ਼ਾਰਾ ਕੀਤਾ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮਨ ਵਿੱਚੋਂ ਮਮਤਾ ਨਹੀਂ ਛੁੱਟੀ, ਮਨ ਦੀ ਮਮਤਾ ਨਹੀਂ ਛੱਡ ਸਕੇ। ਜਿਸ ਨੂੰ ਮੋਹ ਕਹਿੰਦੇ ਨੇ, ਮਮਤਾ ਕਹਿੰਦੇ ਨੇ, ਉਹ ਨਹੀਂ ਤਿਆਗ ਸਕੇ, ਉਹ ਨਹੀਂ ਛੱਡ ਸਕੇ। ਮਮਤਾ ਜਿਉਂ ਦੀ ਪਿਉਂ ਬਣੀ ਰਹੀ। ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਰੰਚਕ ਭਰ ਵੀ ਅੱਜ ਵੀ ਘਰ ਛੱਡ ਕੇ ਬਹੁਤ ਲੋਕ ਨੇ ਜਿਹੜੇ ਘਰ ਦਾ ਤਿਆਗ ਕਰਕੇ, ਪਰਿਵਾਰ ਦਾ ਤਿਆਗ ਕਰਕੇ ਬਾਹਰ ਚਲੇ ਜਾਂਦੇ। ਹਾਂ, ਜੇ ਕੋਈ ਮਹਾਤਮਾ ਸਾਧੂ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਇਆ, ਸਾਧੂ ਬਣ ਕੇ ਸਾਧਨਾ ਵਿੱਚ ਜੁੜਿਆ ਹੋਇਆ, ਫਿਰ ਤਾਂ ਵਾਹ। ਪਰ ਜੇ ਘਰ ਛੱਡ ਕੇ ਜਾ ਕੇ ਬਾਹਰ ਆਪਣਾ ਵੱਡਾ ਸਾਰਾ ਡੇਰਾ ਬਣਾ ਲਿਆ, ਬਹੁਤ ਵੱਡਾ ਡੇਰਾ ਬਣਾ ਲਿਆ, ਔਰ ਉਸ ਡੇਰੇ ਦੇ ਉੱਤੇ ਸਾਰੀਆਂ ਸੁੱਖ ਸਹੂਲਤਾਂ ਨੇ, ਫਿਰ ਉਸ ਡੇਰੇ ਨੂੰ ਚਲਾਉਣ ਵਾਸਤੇ ਬੜੇ ਚੇਲੇ ਚਪਟੇ ਵੀ ਰੱਖ ਲਏ ਨੇ, ਤੇ ਮੇਰੇ ਖਿਆਲ ਨਾਲੋਂ ਇਹੋ ਜਿਹੇ ਸਾਧੂ ਨਾਲੋਂ ਗ੍ਰਿਸ਼ਤੀ ਕਈ ਗੁਣਾ ਚੰਗਾ, ਐਸੇ ਸਾਧ ਨਾਲੋਂ ਗ੍ਰਿਸ਼ਤੀ ਕਈ ਗੁਣਾ ਚੰਗਾ। ਗ੍ਰਿਸ਼ਤੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ, ਬੱਚਿਆਂ ਨੂੰ ਪੈਦਾ ਕੀਤਾ ਔਰ ਉਹਨਾਂ ਦੀ ਪਰਵਰਿਸ਼ ਕਰ ਰਿਹਾ, ਤੇ ਇਹਨੇ ਜਾ ਕੇ 15-20 ਚੇਲੇ ਪਾੜ ਲਏ ਤੇ ਉਹਨਾਂ ਦੀ ਪਰਵਰਿਸ਼ ਕਰ ਰਿਹਾ, ਫਰਕ ਤਾਂ ਕੋਈ ਨਹੀਂ ਰਿਹਾ। ਫਰਕ ਇਹ ਹੈ ਵੀ ਇਹਨੇ ਕਿਰਤ ਕਰਨੀ ਛੱਡ ਦਿੱਤੀ ਹੈ, ਲੋਕਾਂ ਕੋਲੋਂ ਪੂਜਾ ਦੇ ਧਾਮ ਤੇ ਆਪਣਾ ਗੁਜ਼ਾਰਾ ਕਰ ਰਿਹਾ ਠੱਗੀਆਂ ਕਰਕੇ। ਪਿੱਛੇ ਜੀ ਦਾਸ ਇੱਕ ਮਹਾਂਪੁਰਖਾਂ ਕੋਲ ਗਏ ਸੀ, ਬੜੇ ਮਹਾਤਮਾ ਉੱਥੇ ਬੈਠੇ ਸੀ, ਤੇ ਉੱਥੇ ਬੈਠਿਆਂ ਬੈਠਿਆਂ ਇੱਕ ਸਾਧ ਚੱਲ ਪਿਆ, ਉਹਦੇ ਨਾਲ ਉਹਦੇ ਕੁਝ ਅਨਿਆਈ ਵੀ ਸੀ। ਕਹਿਣ ਲੱਗੇ, ਬਾਬਾ ਜੀ ਆਹ ਜਿਹੜੇ ਸੰਤ ਆਏ ਨੇ ਸਾਡੇ ਨਾਲ, ਇਹ ਹੁਣ 1 ਸਾਲ ਵਾਸਤੇ ਗੁੱਪ ਧੋਣ ਲੱਗੇ ਨੇ, ਤੇ ਇਹਨਾਂ ਵਾਸਤੇ ਅਸੀਂ ਇੱਕ ਭੌਰਾ ਤਿਆਰ ਕਰ ਰਹੇ ਹਾਂ, ਆਲੇ ਦੁਆਲੇ ਵੇਲਾਂ ਲਾ ਕੇ, ਜੰਗਲ ਜਿਹਾ ਬਣਾ ਕੇ, ਦਰਖਤ ਲਾ ਕੇ, ਫੁੱਲ ਬੂਟੇ ਲਾ ਕੇ, ਹੁਣ ਲਾ ਰਹੇ ਹਾਂ, ਸਾਲ ਬਾਅਦ ਆਲੇ ਦੁਆਲੇ ਘੇਰਾ ਪੈ ਜਾਏਗਾ, ਏਦਾਂ ਲੱਗੇਗਾ ਵੀ ਜੰਗਲ ਬਣ ਗਿਆ। ਕਹਿੰਦੇ ਤਕਰੀਬਨ 12 ਲੱਖ ਰੁਪਈਆ ਉਹਦੇ ਤੇ ਖਰਚ ਆ ਗਿਆ, ਤੇ ਉਹਦੇ ਵਿਚ ਬਹਿ ਕੇ ਹੁਣ ਭੌਰੇ ਵਿਚ ਜਿਹੜਾ ਲਾ ਕੇ ਭੌਰਾ ਬਣਾਇਆ ਬਹਿ ਕੇ ਹੁਣ ਇਹਨਾਂ ਨੇ ਤਪ ਕਰਨਾ 1 ਸਾਲ ਵਾਸਤੇ। ਉਹ ਜਿਹੜੇ ਸਾਧੂ ਸੀ ਚੰਗੇ ਪਹੁੰਚੇ ਹੋਏ, ਸਰਲ ਬਿਰਤੀ ਸੀ, ਕਹਿੰਦੇ ਵੀ ਇਹਦੇ ਕੋਲ 12 ਲੱਖ ਸੀ, ਇਹ ਤੇ ਲਾ ਕੇ ਭਜਨ ਕਰ ਲੇਗਾ, ਜਿਹਦੇ ਕੋਲ ਮੇਰੇ ਵਰਗੇ ਕੋਲ ਹੈ ਹੀ ਨੀ 12 ਲੱਖ, ਉਹ ਭਜਨ ਕਿਵੇਂ ਕਰੇਗਾ? ਫਿਰ ਇਹਦਾ ਮਤਲਬ ਫਿਰ ਜਿਹਦੇ ਕੋਲ ਪੈਸੇ ਨੇ ਉਹ ਤਾਂ ਭਜਨ ਕਰ ਲਏਗਾ, ਜਿਹਦੇ ਕੋਲ ਪੈਸੇ ਰੁਪਈਏ ਨਹੀਂ ਉਹ ਤਾਂ ਕਰ ਹੀ ਨਹੀਂ ਸਕਦਾ। ਇਹੀ ਵਰਤਾਰਾ ਸੰਸਾਰ ਦੇ ਵਿਚ ਅੱਜ ਵਰਤ ਰਿਹਾ ਵਿਖਾਵਾ, ਜਿੱਥੇ ਸਿਰਫ ਵਿਖਾਵੇ ਮਾਤਰ ਦੀ ਬਿਰਤੀ ਹੈ। ਆਪਾਂ ਸੁਖਮਣੀ ਸਾਹਿਬ ਦੀ ਕਥਾ ਵੀ ਵਿਚਾਰਨੀ ਹੈ, ਉਹ ਵੀ ਵਿਸ਼ਾ ਮਿਲਦਾ ਜੁਲਦਾ ਹੀ ਹੋਵੇ, ਨਾਲ ਹੀ ਮਿਲਦਾ ਜੁਲਦਾ। ਕਬੀਰ ਜੀ ਕਹਿੰਦੇ ਮੈਂ ਆਪਣਾ ਘਰ ਛੱਡਿਆ, ਗ੍ਰਹਿ ਗ੍ਰਹਿ ਦਾ ਮਤਲਬ ਹੁੰਦਾ ਘਰ, ਘਰ ਛੱਡ ਕੇ ਬੰਨ ਖੰਡ, ਬੰਨ ਦੇ ਕਿਸੇ ਖੰਡ ਟੁਕੜੇ ਵਿੱਚ,
ਖੜ ਨਾਮ ਟੁਕੜੇ ਦਾ, ਜੰਗਲ ਦੇ ਕਿਸੇ ਟੁਕੜੇ ਵਿਚ, ਜੰਗਲ ਤਾਂ ਬਹੁਤ ਵੱਡਾ ਨਾ, ਕਿਸੇ ਇੱਕ ਟੁਕੜੇ ਵਿਚ ਬੈਠ ਗਏ ਤੇ ਉੱਥੇ ਜਾ ਕੇ ਚੁਣ ਖਾਈਆ ਕੰਧਾਂ, ਕੰਧ ਮੂਲ ਖਾ ਕੇ ਚੁਣ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਲਿਆ। ਕੰਧ ਮੂਲ ਖਾ ਕੇ ਕਬੀਰ ਜੀ ਦੇ ਕੋਲ ਇੱਕ ਐਸਾ ਵਿਅਕਤੀ ਆਇਆ ਸੀ ਜਿਹਦੀ ਇਹ ਹਾਲਤ ਸੀ ਤੇ ਦੱਸ ਰਹੇ ਨੇ ਕਬੀਰ ਜੀ, ਉਹ ਬਿਆਨ ਕਰ ਰਹੇ, ਕਹਿੰਦੇ ਕੰਧ ਖਾ ਕੇ, ਕੰਧ ਮੂਲ ਖਾ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ।
ਅਜੋਂ ਵਿਕਾਰ ਨਾ ਛੋੜਈ ਖਾਪੀ ਮਨ ਮੰਦਾ।
ਇਹ ਮੇਰੇ ਪਾਰ ਬ੍ਰਹਮ ਪਰਮੇਸ਼ਰ, ਇਨਾ ਕੁਝ ਕਰਨ ਦੇ ਬਾਵਜੂਦ ਵੀ ਮੇਰਾ ਇਹ ਮਨ ਵਿਕਾਰ ਨਹੀਂ ਛੱਡ ਰਿਹਾ, ਵਿਕਾਰ ਹਲੇ ਵੀ ਵਿਕਾਰ ਨਹੀਂ ਛੱਡਦਾ, ਹਲੇ ਵੀ ਵਿਕਾਰਾਂ ਦਾ ਤਿਆਗ ਨਹੀਂ ਕਰਦਾ। ਅਜਹੂ ਵਿਕਾਰ ਨਾ ਛੋੜੇ, ਹਾਲੇ ਵੀ ਵਿਕਾਰ ਨਹੀਂ ਛੱਡਦਾ, ਹਾਲਾਂਕਿ ਘਰੋਂ ਛੱਡ ਕੇ ਬਾਹਰ ਜੰਗਲ ਨੂੰ ਚਲੇ ਗਏ ਪਰ ਵਿਕਾਰ ਨੇ ਉੱਥੇ ਜਾ ਕੇ ਵੀ ਨਹੀਂ ਛੱਡਿਆ, ਵਿਕਾਰ ਨੇ ਉੱਥੇ ਵੀ ਘੇਰ ਲਿਆ, ਉੱਥੇ ਵੀ ਹਾਵੀ ਹੋ ਗਿਆ, ਉੱਥੇ ਵੀ ਬਲਵਾਨ ਹੋ ਗਿਆ। ਸਾਡੇ ਦੇਸ਼ ਦਾ ਇੱਕ ਬੜਾ ਪ੍ਰਸਿੱਧ ਵਿਦਵਾਨ ਕਾਲੀਦਾਸ ਹੋਇਆ, ਆਪਣੀ ਘਰਵਾਲੀ ਨਾਲ ਬੜਾ ਹਿੱਤ ਸੀ, ਸਨੇਹ ਸੀ। ਕੁਝ ਸਮਾਂ ਰਿਹਾ, ਇਕਦਮ ਮਨ ਉਪਰਾਮ ਹੋਇਆ, ਕਹਿੰਦਾ ਮੈਂ ਹੁਣ ਛੱਡ ਕੇ ਸਭ ਕੁਝ ਜਾ ਰਿਹਾ। ਘਰਵਾਲੀ ਬੜੀ ਵਿਦਵਾਨ ਸੀ, ਪੜ੍ਹੀ ਲਿਖੀ ਸੀ, ਉਹਨੇ ਆਖਿਆ ਪਤੀ ਦੇਵ ਜੀ, ਜੇ ਭਗਤੀ ਕਰਨੀ ਹੈ ਤੇ ਘਰ ਛੱਡ ਕੇ ਜਾਣ ਦੀ ਕੀ ਲੋੜ ਹੈ, ਤੁਸੀਂ ਇੱਥੇ ਰਹਿ ਕੇ ਵੀ ਭਗਤੀ ਕਰ ਸਕਦੇ ਗ੍ਰਿਹਸਥ ਆਸ਼ਰਮ। ਕਾਲੀਦਾਸ ਨਹੀਂ ਮੰਨਿਆ, ਕਹਿੰਦਾ ਨਹੀਂ ਮੈਂ ਤਾਂ ਜਾਣਾ ਹੀ ਜਾਣਾ। ਰੋਕਦਿਆਂ ਰੋਕਦਿਆਂ ਵੀ ਛੱਡ ਕੇ ਚਲਾ ਗਿਆ। ਜਦੋਂ ਚਲਾ ਗਿਆ ਕੁਝ ਸਮਾਂ ਜੰਗਲ ਵਿਚ ਬੈਠਿਆਂ ਕੰਧ ਮੂਲ ਖਾ ਕੇ ਗੁਜ਼ਾਰਾ ਕੀਤਾ। ਇੱਕ ਦਿਨ ਇਹੋ ਜਿਹਾ ਮਨ ਵਿਕਾਰੀ ਹੋਇਆ ਕਿ ਜੰਗਲ ਦੇ ਵਿੱਚੋਂ ਫਿਰ ਦੌੜ ਕੇ ਘਰ ਨੂੰ ਵਾਪਸ ਮੁੜਿਆ, ਅੱਧੀ ਰਾਤ ਦਾ ਸਮਾਂ। ਤੇ ਸ਼ਰਮ ਵੀ ਆਉਂਦੀ ਹੈ ਵੀ ਜੇ ਦਿਨ ਦੇ ਚਾਨਣੇ ਵਿੱਚ ਗਿਆ ਤੇ ਲੋਕਾਂ ਨੇ ਕਹਿਣਾ ਪਹਿਲਾਂ ਛੱਡ ਕੇ ਗਿਆ ਸੀ ਹੁਣ ਆਇਆ ਕੀ ਲੈਣਾ, ਈਗੋ ਅੰਦਰ ਦੀ। ਰਾਤ ਦੇ ਸਮੇਂ ਉਧਰ ਬੱਦਲ ਚਮਕਦੇ ਸੀ, ਹਨੇਰੀ ਚੱਲਦੀ ਸੀ ਤੇ ਘਰ ਦਾ ਮੁੱਖ ਦਰਵਾਜ਼ਾ ਵੀ ਨਹੀਂ ਖੋਲਿਆ। ਚੁਬਾਰੇ ਤੇ ਚੜ੍ਹਨ ਵਾਸਤੇ ਇੱਕ ਪਾਸਿਓ ਚੜ੍ਹਨ ਲੱਗਾ ਤੇ ਕਹਿੰਦੇ ਹੈ ਤਾਂ ਉਹ ਸੱਪ ਸੀ, ਇਹਨੇ ਸੋਚਿਆ ਵੀ ਸ਼ਾਇਦ ਰਸਤਾ ਹੈ, ਇਹੋ ਜਿਹਾ ਵਿਕਾਰ ਮਨ ਦੇ ਉੱਤੇ ਹਾਵੀ ਸੀ, ਉਹ ਸੱਪ ਨੂੰ ਹੀ ਫੜ ਕੇ ਦਰਖਤ ਉੱਤੇ ਚੜ੍ਹ ਕੇ ਚੁਬਾਰੇ ਦੇ ਅੰਦਰ ਜਾ ਵੜਿਆ। ਘਰਵਾਲੀ ਨੇ ਪਹਿਚਾਣ ਲਿਆ, ਜਦੋਂ ਉਹਨੇ ਰੋਸ਼ਨੀ ਕੀਤੀ ਤੇ ਵੇਖਿਆ ਵੀ ਜਿਹਨੂੰ ਪਕੜ ਕੇ ਉੱਤੇ ਚੜ੍ਹ ਕੇ ਆਇਆ ਸੀ ਉਹ ਰੱਸੀ ਨਹੀਂ ਸੱਪ ਹੈ। ਤੇ ਉਸ ਵਕਤ ਘਰਵਾਲੀ ਨੇ ਇਹੀ ਜਵਾਬ ਦਿੱਤਾ ਸੀ, ਇਸੇ ਕਰਕੇ ਤੈਨੂੰ ਕਿਹਾ ਸੀ ਕਿ ਗ੍ਰਿਹਸਥ ਆਸ਼ਰਮ ਵਿਚ ਰਹਿ ਕੇ ਵੀ ਭਗਤੀ ਕੀਤੀ ਜਾ ਸਕਦੀ, ਜ਼ਰੂਰੀ ਨਹੀਂ ਹੈ ਕਿ ਘਰ ਦਾ ਤਿਆਗ ਕਰਕੇ ਕੋਈ ਬਾਹਰ ਜੰਗਲ ਚ ਚਲਾ ਜਾਏ ਤੇ ਉਹ ਜੁੜ ਜਾਂਦਾ। ਹੋ ਸਕਦਾ ਜਿਹੜਾ ਘਰ ਵਿਚ ਗ੍ਰਿਹਸਥ ਆਸ਼ਰਮ ਵਿਚ ਵੀ ਬੈਠਾ ਹੈ ਉਹ ਜੰਗਲ ਵਿਚ ਬੈਠੇ ਨਾਲੋਂ ਕਈ ਗੁਣਾ ਜ਼ਿਆਦਾ ਜੁੜਿਆ ਹੋਵੇ, ਕਈ ਗੁਣਾ ਜ਼ਿਆਦਾ। ਇਹ ਜ਼ਰੂਰੀ ਨਹੀਂ ਹੈ ਕਿ ਘਰ ਛੱਡ ਕੇ ਜਾਓਗੇ ਬਾਹਰ ਕਿਤੇ ਬੰਨ ਚ ਜੰਗਲ ਚ ਚਲੇ ਜਾਓਗੇ ਤੇ ਮਨ ਲੱਗ ਜਾਏਗਾ। ਹਾਂ, ਇੱਕ ਦਿਨ, ਦੋ ਦਿਨ, ਚਾਰ ਦਿਨ ਲੱਗ ਜਾਏਗਾ, ਆਖਿਰਕਾਰ ਫਿਰ ਮਨ ਨੇ ਕਹਿਣਾ ਚੱਲ ਬਈ ਵਾਪਸ, ਚੱਲ ਵਾਪਸ। ਆਪਾਂ ਵੀ ਆਖਿਰਕਾਰ ਤੀਰਥ ਯਾਤਰਾ ਤੇ ਜਾਂਦੇ ਹੀ ਹਾਂ, ਕਦੇ ਕਿਤੇ ਹਜ਼ੂਰ ਸਾਹਿਬ ਚਲੇ ਗਏ, ਕਦੇ ਪਟਨਾ ਸਾਹਿਬ ਚਲੇ ਗਏ, ਹੇਮਕੁੰਡ ਸਾਹਿਬ ਚਲੇ ਗਏ, ਪੰਜ ਦਿਨ, ਸੱਤ ਦਿਨ, ਦਸ ਦਿਨ, ਪੰਦਰਾਂ, ਕੋਈ ਮਹੀਨਾ ਵੀ ਰਹਿ ਜਾਏ, ਆਖਿਰਕਾਰ ਮਹੀਨੇ ਕੁ ਬਾਅਦ ਮਨ ਕਹਿੰਦਾ ਹੀ ਹੁਣ ਵਾਪਸ ਘਰ ਚੱਲੀਏ, ਚੱਲੀਏ। ਇਸ ਕਰਕੇ ਗੁਰੂ ਸਾਹਿਬ ਨੇ ਗ੍ਰਿਹਸਥ ਆਸ਼ਰਮ ਨੂੰ ਸਾਰੇ ਧਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਧਰਮ ਕਿਹਾ। ਤੇ ਜਿਹੜੇ ਇਸ ਆਸ਼ਰਮ ਦਾ ਤਿਆਗ ਕਰਕੇ ਬਨ ਵਿੱਚ ਚਲੇ ਵੀ ਗਏ, ਕੰਦ ਮੂਲ ਖਾ ਕੇ ਗੁਜ਼ਾਰਾ ਵੀ ਕੀਤਾ, ਪਰ ਮਹਾਰਾਜ ਜੀ ਕਹਿੰਦੇ ਹਜੇ ਵੀ ਵਿਕਾਰ ਨਹੀਂ ਛੱਡਦੇ। ਅਜਹੂੰ ਵਿਕਾਰ ਨਾ ਛੁੱਡ ਆਈ, ਪਾਪੀ ਮਨ ਮੰਦਾ, ਮੇਰਾ ਇਹ ਮਨ ਪਾਪੀ ਹੈ, ਕਿਤਨਾ ਮੰਦਾ ਹੈ, ਹਾਲੇ ਵੀ ਵਿਕਾਰ ਨਹੀਂ ਛੱਡਦਾ, ਹਾਲੇ ਵੀ ਵਿਕਾਰਾਂ ਦਾ ਤਿਆਗ ਨਹੀਂ ਕਰਦਾ।
ਕਿਉਂ ਛੁਟਾ ਕੈਸੇ ਤਰਾਂ ਭਵ ਜਲ ਨਿਧ ਭਾਰੀ।
ਬੇਨਤੀ ਕਰਦੇ ਨੇ ਹੇ ਪ੍ਰਭੂ ਕਿਵੇਂ ਛੁਟਾ, ਕਿਵੇਂ ਮੁਕਤ ਹੋਵਾਂ। ਕਿਉਂ ਛੁਟਾ ਕਿਵੇਂ ਛੁਟਾ, ਕੈਸੇ ਤਰੋਂ ਕਿਵੇਂ ਤਰਾਂ। ਭਵ ਜਲ ਨਿਧ ਭਾਰੀ, ਇਹ ਸੰਸਾਰ ਬੜਾ ਵੱਡਾ ਹੈ, ਬੜਾ ਡੂੰਘਾ ਸਮੁੰਦਰ ਹੈ, ਹੇ ਪ੍ਰਭੂ ਇਹਨੂੰ ਤੂੰ ਕਿਵੇਂ ਛੋਟਾ ਤੇ ਕਿਵੇਂ ਮੁਕਤ ਹੋਵਾਂ, ਮੇਰੇ ਕੋਲ ਤਾਂ ਕੋਈ ਯਤਨ ਨਹੀਂ ਹੈ, ਮੇਰੇ ਕੋਲ ਤਾਂ ਕੋਈ ਹਿੱਲਾ ਵਸੀਲਾ ਨਹੀਂ ਹੈ, ਕੋਈ ਵੀ ਰਸਤਾ ਮਾਰਗ ਨਹੀਂ ਹੈ, ਕੋਈ ਵੀ ਉਪਾਅ ਨਹੀਂ ਹੈ, ਮੈਂ ਕਿਵੇਂ ਛੋਟਾ ਤੇ ਕਿਵੇਂ ਮੁਕਤ ਹੋਵਾਂ। ਮਹਾਰਾਜ ਇਹ ਭਵਜਲ ਬੜਾ ਭਾਰੀ ਹੈ, ਬੜਾ ਡੂੰਘਾ, ਛੋਟੀ ਜੀ ਇੱਕ ਕੀੜੀ ਵਾਸਤੇ ਗਊ ਨੇ ਪੈਰ ਰੱਖਿਆ ਹੋਵੇ ਤੇ ਉਹ ਪਾਣੀ ਇਕੱਠਾ ਹੋ ਜਾਂਦਾ ਨਾ, ਜਿੱਥੇ ਗਊ ਨੇ ਪੈਰ ਰੱਖਦੇ ਨੇ, ਕੋਈ ਜਾਨਵਰ ਪੈਰ ਰੱਖਦੇ ਤੇ ਪਾਣੀ ਇਕੱਠਾ ਹੋ ਜਾਂਦਾ ਉੱਥੇ। ਇੱਕ ਛੋਟੀ ਜਿਹੀ ਕੀੜੀ ਵਾਸਤੇ ਉਹ ਜਿਹੜਾ ਗੋਹ ਖੋਰਾ ਉਹਨੂੰ ਵੀ ਤਰਨਾ ਔਖਾ ਹੁੰਦਾ ਹੈ, ਤੇ ਹੇ ਪ੍ਰਭੂ ਮੈਂ ਇੱਕ ਨਿੱਕੀ ਜਿਹੀ ਕੀੜੀ ਦੇ ਸਮਾਨ ਹਾਂ, ਤੇ ਸੰਸਾਰ ਤਾਂ ਬੜਾ ਵੱਡਾ ਸਮੁੰਦਰ ਹੈ, ਇਹਨੂੰ ਕਿਵੇਂ ਤਰਾਂ, ਕਿਵੇਂ ਪਾਰ ਉਤਰਾਂ, ਬੜੀ ਮੁਸ਼ਕਲ ਹੈ, ਬੜੀ ਵੱਡੀ ਵਿਡੰਬਨਾ, ਕਿਵੇਂ ਤਰਾਂ, ਕਿਵੇਂ ਛੂਟੋ, ਕਿਵੇਂ ਮੁਕਤ ਹੋਵਾਂ, ਇਹਨਾਂ ਵਿਕਾਰਾਂ ਨੂੰ ਕਿਵੇਂ ਇਹਨਾਂ ਨੂੰ ਛੱਡਾਂ, ਕਿਵੇਂ ਇਹਨਾਂ ਦਾ ਤਿਆਗ। ਛੱਡੇ ਨਹੀਂ ਜਾਂਦੇ, ਤਿਆਗੇ ਹੀ ਨਹੀਂ ਜਾਂਦੇ, ਯਤਨ ਤਾਂ ਕਰੀਦਾ ਪਰ ਫਿਰ ਹਾਵੀ ਹੋ ਜਾਂਦਾ, ਫਿਰ ਹਾਵੀ ਹੋ ਜਾਂਦਾ, ਫਿਰ ਬਲਵਾਨ ਹੋ ਜਾਂਦਾ, ਕਿਵੇਂ ਛੁਟਾਂ ਇਹਨਾਂ ਤੋਂ। ਤੇ ਹੇ ਪ੍ਰਭੂ ਕਿਵੇਂ ਤਰਾਂ, ਇਹ ਭਵਜਲ ਨਿਧ ਬੜਾ ਭਾਰੀ ਹੈ, ਬੜਾ ਅਥਾ ਅਗਾਹ ਸਮੁੰਦਰ ਹੈ।
ਰਾਖ ਰਾਖ ਮੇਰੇ ਬੇਠਲਾ ਜਨ ਸਰਨ ਤੁਮਾਰੀ।
ਹੁਣ ਤਾਂ ਇੱਕੋ ਤਰੀਕਾ, ਇੱਕੋ ਮਾਰਗ ਹੈ ਕਿ ਹੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆ, ਤੁਸੀਂ ਹੀ ਕਿਰਪਾ ਕਰਕੇ ਮੇਰੀ ਬਾਂਹ ਫੜ ਕੇ ਰੱਖ ਲਓ। ਮੈਂ ਆਪਣੇ ਆਪ ਨਹੀਂ ਛੁੱਟ ਸਕਦਾ, ਮੁਕਤ ਨਹੀਂ ਹੋ ਸਕਦਾ, ਤਰ ਨਹੀਂ ਸਕਦਾ, ਤੁਸੀਂ ਆਪ ਹੀ ਤਰਸ ਕਰੋ, ਦਇਆ ਕਰੋ, ਹੇ ਮੇਰੇ ਬੀਠਲ ਜੀ, ਭਗਵਾਨ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਰੱਖ ਲਓ। ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠਲਾ,
ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠਲਾ,
ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠਲਾ,
ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠਲਾ।
ਜਨ ਸ਼ਰਨ ਤੁਮਾਰੀ, ਜਨ ਸ਼ਰਨ ਤੁਮਾਰੀ,
ਜਨ ਸ਼ਰਨ ਤੁਮਾਰੀ, ਜਨ ਸ਼ਰਨ ਤੁਮਾਰੀ,
ਜਨ ਸ਼ਰਨ ਤੁਮਾਰੀ, ਜਨ ਸ਼ਰਨ ਤੁਮਾਰੀ,
ਜਨ ਸ਼ਰਨ ਤੁਮਾਰੀ, ਜਨ ਸ਼ਰਨ ਤੁਮਾਰੀ।
ਮਹਾਰਾਜ ਤੁਹਾਡੀ ਸ਼ਰਨ ਚ ਹਾਂ, ਮੈਨੂੰ ਨਹੀਂ ਪਤਾ ਮੈਂ ਕਿਵੇਂ ਤਰਨਾ, ਕਿਵੇਂ ਮੁਕਤ ਹੋਣਾ, ਕਿਵੇਂ ਛੁੱਟਣਾ, ਤੁਹਾਡੀ ਸ਼ਰਨ ਚ ਤੁਸੀਂ ਕਿਰਪਾ ਕਰਕੇ ਰੱਖ ਲਓ। ਰੱਖੋ ਰੱਖੋ ਕਿਰਪਾ ਧਾਰ, ਮਹਾਰਾਜ ਕਿਰਪਾ ਧਾਰ ਕੇ ਰੱਖ ਲਓ। ਰੱਖ ਲੇ ਹੋ ਦੀਨ ਦਿਆਲ ਪਰਮਤ ਬੋਹਾਰਿਆ, ਮਹਾਰਾਜ ਕਿਰਪਾ ਕਰਕੇ ਰੱਖ ਲਓ, ਤੁਹਾਡੀ ਸ਼ਰਨ ਵਿੱਚ ਹਾਂ, ਤੁਸੀਂ ਆਪ ਦਇਆ ਕਰਕੇ ਰਹਿਮਤ ਕਰਕੇ ਰੱਖ ਲਓ।
ਰਹਾਓ ਬਿਖਾ ਬਿਖਾ ਕੀ ਬਾਸਨਾ ਸਜਿਆ ਨਹਿ ਜਾਈ।
ਵਿਸ਼ੇ ਵਿਸ਼ੇ ਦੀ ਵਾਸਨਾ, ਇੱਕ ਵਿਸ਼ਾ ਥੋੜੀ, ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਤੇ ਇੱਕ ਇੱਕ ਵਿਸ਼ੇ ਨੂੰ ਛੱਡਣ ਦਾ ਯਤਨ ਕਰੀਦਾ, ਪਰ ਮਹਾਰਾਜ ਤਜੀ ਨਹੀਂ ਜਾਂਦੀ ਵਾਸਨਾ, ਛੱਡੀ ਨਹੀਂ ਜਾਂਦੀ। ਅੱਖਾਂ ਤੇ ਕੰਟਰੋਲ ਕਰਦੇ ਆ ਤੇ ਕੰਨ ਕਹਿੰਦੇ ਨੇ ਕੁਝ ਸੁਣ, ਕੰਨਾਂ ਤੇ ਕੰਟਰੋਲ ਕਰਦੇ ਆ ਤੇ ਜ਼ੁਬਾਨ ਕਹਿੰਦੀ ਆ ਕੁਝ ਚੱਖ, ਜ਼ੁਬਾਨ ਤੇ ਵੀ ਕੰਟਰੋਲ ਕਰ ਲਈਏ ਤੇ ਚਮੜੀ ਕਹਿੰਦੀ ਆ ਸਪਰਸ਼ ਕਰ, ਚਮੜੀ ਤੇ ਵੀ ਕੰਟਰੋਲ ਕਰ ਲਈਏ ਤੇ ਨਾਸਕਾ ਕਹਿੰਦੀ ਆ ਸੁਗੰਧੀ ਲੈ। ਵਿਸ਼ੇ ਵਿਸ਼ੇ ਦੀ ਵਾਸਨਾ ਪ੍ਰਭੂ ਤਜੀ ਨਹੀਂ ਜਾ ਰਹੀ। ਜਿਤਨੇ ਵਿਸ਼ੇ ਨੇ, ਇੱਕ ਇੱਕ ਵਿਸ਼ੇ ਦੀ ਵਾਸਨਾ, ਹੇ ਪ੍ਰਭੂ, ਹੇ ਗੋਬਿੰਦ, ਹੇ ਦਿਆਲ ਪ੍ਰਭੂ, ਨਹੀਂ ਤਜੀ ਜਾ ਰਹੀ, ਨਹੀਂ ਤਿਆਗੀ ਜਾ ਰਹੀ।
ਅਨਕ ਜਤਨ ਕਰ ਰਾਖੀਐ, ਫਿਰ ਫਿਰ ਲਪਟਾਈ।
ਅਨੇਕਾਂ ਯਤਨ ਕਰਕੇ ਰੱਖੀਦਾ ਇਸ ਮਨ ਨੂੰ ਕਿ ਇਹਨਾਂ ਵਾਸਨਾਵਾਂ ਤੋਂ ਵਰਜਿਆ ਰਹੇ, ਰੁਕਿਆ ਰਹੇ, ਪਰ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ, ਰੱਖਣ ਦੇ ਬਾਵਜੂਦ ਵੀ, ਫਿਰ ਫਿਰ ਕੇ, ਮੁੜ ਮੁੜ ਕੇ, ਫਿਰ ਉਹਨਾਂ ਨਾਲ ਹੀ ਲਪਾਏ ਮਾਨ ਹੁੰਦਾ, ਫਿਰ ਉਹਨਾਂ ਨਾਲ ਹੀ ਲਪਾਏ ਮਾਨ ਹੁੰਦਾ, ਨਹੀਂ ਛੱਡਦਾ। ਯਤਨ ਤਾਂ ਕਰੀਦਾ, ਇਸ ਮਨ ਨੂੰ ਕਾਬੂ ਕਰਨ ਦਾ ਯਤਨ ਤਾਂ ਕਰੀਦਾ, ਪਰ ਕਾਬੂ ਵਿੱਚ ਨਹੀਂ ਆਉਂਦਾ। ਬਾਰ ਬਾਰ ਫਿਰ ਉਹਨਾਂ ਵਿਸ਼ਿਆਂ ਵਿੱਚ ਲਪਾਏ ਮਾਨ ਹੁੰਦਾ, ਬਾਰ ਬਾਰ ਉਹਨਾਂ ਵਿਸ਼ਿਆਂ ਵਿੱਚ ਲੰਪਟ ਹੁੰਦਾ।
ਜਰਾ ਜੀਵਨ ਜੋ ਬਣ ਗਿਆ, ਹਿਚਕਿਆ ਨਾ ਨਿਕਾ।
ਹੇ ਪ੍ਰਭੂ, ਮੇਰਾ ਜਿੰਨਾ ਜੀਵਨ ਸੀ ਚਲਾ ਗਿਆ, ਜਰਾ ਬੁਢੇਪਾ ਵੀ ਚਲਾ ਗਿਆ, ਜੀਵਨ ਵੀ ਚਲਾ ਗਿਆ, ਜੋਬਨ ਵੀ ਚਲਾ ਗਿਆ, ਜਵਾਨੀ, ਮੈਂ ਕੁਝ ਵੀ ਚੰਗਾ ਕੰਮ ਨਹੀਂ ਕਰ ਸਕਿਆ। ਜਵਾਨੀ ਮੇਰੀ ਚਲੀ ਗਈ, ਬੁਢੇਪਾ ਮੇਰਾ ਚਲਾ ਗਿਆ, ਗੱਲ ਕੀ ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਪਰ ਪ੍ਰਮਾਤਮਾ ਮੈਂ ਕੁਝ ਚੰਗਾ ਨਹੀਂ ਕਰ ਸਕਿਆ। ਇਹ ਨਿਮਰਤਾ ਹੈ ਹਾਲੀ ਹਉਮੈ ਨੂੰ ਤਿਆਗਣ ਦਾ ਸਾਧਨ। ਸਾਡੇ ਅੰਦਰ ਹੰਗਤਾ ਹੁੰਦੀ ਹੈ, ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਕੀਤਾ, ਮੇਰੇ ਜਿੰਨੇ ਚੰਗੇ ਕੰਮ ਸਮਾਜ ਸੇਵਾ ਦੇ, ਸਮਾਜ ਭਲੇ ਦੇ ਕਿਹਨੇ ਕਰਨੇ, ਮੈਂ ਆਪਣੀ ਜ਼ਿੰਦਗੀ ਵਿੱਚ, ਜੀਵਨ 'ਚ ਬੜਾ ਕੁਝ ਕੀਤਾ, ਬੜੀ ਪਹੁੰਚ ਹੈ ਮੇਰੀ ਹਰ ਪਾਸੇ ਬਣੀ ਹੋਈ, ਜਿੱਧਰ ਹੱਥ ਪਾਉਣਾ ਮੇਰਾ ਹੱਥ ਪੈ ਜਾਂਦਾ, ਇਹੋ ਜਿਹੀ ਪਹੁੰਚ ਹੈ ਮੇਰੀ ਕਿ ਜੇ ਮੈਂ ਮਿੱਟੀ ਨੂੰ ਵੀ ਹੱਥ ਲਾਵਾਂ ਤੇ ਉਹ ਵੀ ਸੋਨਾ ਬਣ ਜਾਂਦੀ। ਬੰਦਾ ਮਨ ਨਹੀਂ ਹੁੰਦਾ, ਇਹਨੂੰ ਹੰਕਾਰ ਹੁੰਦਾ, ਪਰ ਮਹਾਰਾਜ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਪਾਪ ਵੀ ਬਣਾਓ ਕਿ ਮੇਰੀ ਜਵਾਨੀ ਚਲੀ ਗਈ, ਬੁਢੇਪਾ ਚਲਾ ਗਿਆ, ਸਾਰੀ ਜ਼ਿੰਦਗੀ ਲੰਘ ਗਈ, ਪਰ ਹੇ ਪ੍ਰਭੂ ਮੈਂ ਕੁਝ ਵੀ ਚੰਗਾ ਨਹੀਂ ਕਰ ਸਕਿਆ। ਕਿਛ ਕੀਆ ਨਾ ਨੀਕਾ, ਨੀਕਾ ਦਾ ਮਤਲਬ ਹੁੰਦਾ ਚੰਗਾ, ਕੁਝ ਵੀ ਚੰਗਾ ਨਹੀਂ ਕਰ ਸਕਿਆ।
ਇਹੋ ਜਿਹੜਾ ਨਿਰਮੋਲ ਕੋ ਕੌਡੀ ਲੱਗ ਨੀਕਾ,
ਇਹ ਜਿਹੜਾ ਜਿਹੜਾ ਸੀ ਬੜਾ ਨਿਰਮੋਲਕ ਸੀ, ਇਹਦਾ ਮੁੱਲ ਹੀ ਕੋਈ ਨਹੀਂ ਸੀ, ਮੈਂ ਕੌਡੀਆਂ ਦੇ ਨਾਲ ਇਹਨੂੰ ਮੀਕਾ ਇੱਕ ਮਿਕ ਕਰ ਕੀਤਾ ਹੋਇਆ, ਕੌਡੀਆਂ ਦੇ ਨਾਲ ਇਹਨੂੰ ਜੋੜਿਆ ਹੋਇਆ, ਕੌਡੀਆਂ ਦੇ ਭਾਅ ਇਹਨੂੰ ਵੇਚਿਆ ਹੋਇਆ।
ਹੋ ਕਬੀਰ ਮੇਰੇ ਮਾਧਵਾ, ਹੂੰ ਸਰਬ ਦਿਆਤੀ।
ਕਬੀਰ ਜੀ ਮਹਾਰਾਜ ਜੀ ਕਹਿੰਦੇ, ਹੇ ਮੇਰੇ ਮਾਧਵ, ਹੇ ਮੇਰੇ ਪ੍ਰਭੂ ਅਕਾਲ ਪੁਰਖ ਜੀ, ਤੁਸੀਂ ਸਰਬ ਵਿਆਪੀ ਹੋ, ਤੁਸੀਂ ਸਾਰਿਆਂ ਵਿੱਚ ਵਿਆਪਕ ਹੋ, ਰੋਮ ਰੋਮ ਵਿੱਚ, ਜ਼ਰੇ ਜ਼ਰੇ ਵਿੱਚ, ਕਣ ਕਣ ਦੇ ਵਿੱਚ ਤੁਸੀਂ ਵਿਆਪਕ ਹੋ।
ਸੰਸਾਰ ਨਹੀਂ ਦਿਆਲ ਮੋਹੇ ਸੰਸਾਰ ਪਾਪੀ।
ਹੇ ਪ੍ਰਭੂ, ਤੇਰੇ ਵਰਗਾ ਦਿਆਲ ਕੋਈ ਨਹੀਂ ਤੇ ਮੇਰੇ ਵਰਗਾ ਪਾਪੀ ਕੋਈ ਨਹੀਂ, ਤੇਰੇ ਜੈਸਾ ਦਿਆਲੂ ਕੋਈ ਨਹੀਂ ਮੇਰੇ ਜੈਸਾ ਪਾਪੀ ਕੋਈ, ਹਮ ਸਰ ਦੀਨ
दयाल न तुम सार अब पतियार क्या कीजै। महाराज तुहाडे जैसा दयालु कृपालु कोई नहीं ते मेरे जैसा पापी कोई हो अपराधी गुनहगार हो बेमुख मंदा। महाराज जी गरीब नवाज पातशाह जी दी पावन बाणी श्री सुखमनी साहिब पंजवी अष्टपदी सतगुरां दी बाणी दी आपां विचार रहे हैं। धन गुरु अर्जन देव साहब जी महाराज जी की पंजवी अष्टपदी दे सुखमनी साहब जी इस पंजवी अष्टपदी दे छे पदे पिछे आपां विचार चुके हैं। सतवां पदा महाराज जी उच्चारण करके बख्शिश करदे हन।
सतनाम श्री वाहे गुरु साहिब जियो रहतो अवर कछ अवर कमावता।
उन्हां व्यक्तियां दी दशा बयान कर रहे ने जिन्हां दी रहनी कुछ होर हुंदी है ते कहनी कुछ होर। कथन तो कुछ होर करदे ने पर जीवन कुछ होर ही हुंदा। अज तकरीबन कुल मिला के 1000 विचों 999 व्यक्ति ऐसे होंगे जेड़े मुखोटा तारी जिन्हां मुंह ते मुखोटा पाया गया। मैं 1000 विचों 999 कह रहा हूं क्योंकि एक अद्धा कोई बचिया भी होगा। मुखोटा तारी चेहरे ते मुखोटा कुछ होर है अंदर दी करनी कुछ होर है। बखाया कुछ जा रहा है कीता कुछ जा रहा है। कितनिया कंपनिया ने जड़िया हुण चल पईया ने दिखांदियां की ने करदियां की ने। कितने लोग ऐसे ने दिखांदे की ने करदे की ने। उना बाबत महाराज गुरु अर्जन देव साहब जी इत्थे कह रहे ने रहत अवर कछ अवर कमाव। रहनी तां कुछ होर तरह दी है होर ढंग दी है होर तरीके दी है ते कमाउंदे कुछ होर ही पए। रहनी कुछ होर ढंग दी है कमा कुछ होर ही रहे। इस गल तों भी गुरेज ना करिए भी रहत तां बाहर दी बड़ी रखी है। कहिंदा जी मेरे जिहा रहनी वर्गा कोई नहीं मेरी रहनी बहनी बड़ी पक्की है। जेड़ी रहत मैनू किसे ने दसी है जां पंजां प्यारियां ने दसी है वो मैं कर रहा। हां बाहर दी रहत तां कुछ होर है पर अंदर दी कमाई कुछ होर ही हो रही है होर ही हो रही है। रहत कुछ होर है ते कमाई कुछ होर है। यही वर्तारा संसार च चल रहा है। नहीं तां की कारण है इन्ने धर्म ने साडे भारत खंड दी भूमि ते ते हजारा धर्म रल के भी किसे एक धार्मिक व्यक्ति नू जन्म नहीं दे सक रहे। क्योंकि रहत हो रहा है ते कमाई हो रहा है दोहां विच फर्क है। रहनी विच ते कहनी विच फर्क है। जदो रहनी ते कहनी विच फर्क होवेगा कतनी ते करनी विच फर्क होवेगा फिर गल नहीं बनेगी। इस करके गरीब नवाज पातशाह कहिंदे ने रहत कुछ हो रहा है और कमाउंदे कुछ होर हन।
मन ही प्रीता मुखो गंड लावता।
मन विच प्रीत कोई नहीं मन नहीं प्रीत हिरदे च रंचक भर भी प्रीत नहीं है ते मुंह नाल ही सिर्फ गंड पा के रखदे ने। मुंह नाल जुबान नाल मुंह नाल ही कहंदे जी असीं तां रब नाल बड़ा ही प्यार करदे आं असी तां परमेश्वर नाल बड़ा ही प्यार करदे आं असी तां गुरु नाल बड़ा प्यार करदे आं साडा तां अपने गुरु नाल ही बड़ा स्नेह है। मन विच कुछ होर है ते मुंह विच कुछ होर है।
मन विच प्रीत नहीं है, मूह नाल गंढ लाई बैठा। और ये गल सिर्फ मैं धार्मिक जगत ते लागू ना करा, साडे समाजिक तौर ते संसारक ते व्यवहारक तौर ते भी कुछ एहो जिही हो रहा है। असीं जिन्हां बंदियां नाल मनो नहीं भेजे हुए, मनो जिन्हां बंदियां दा असीं विरोध करदे हां, मनो जिन्हां बंदियां दे नाल असीं मिल के बैठना नहीं चाहुंदे, इत्थों तक मनो जिन्हां बंदियां नूं असीं वेखना भी नहीं चाहुंदे, ते जदों किते मिलदे ने ते मूंह दे नाल बड़ियां मिठियां मिठियां गल्लां करदे हां, महाराज तुहाडे वर्गा कोई है ही नहीं, तुहाडे वर्गा कुछ है ही नहीं। ये सच्चाई है ना, इहदे तों कोई बंदा मुनकर नहीं हो सकदा। दिलों साडा नहीं मन भिजदा वी इहदे नाल बैठीए, अचानक मिल जाए, बहना पै जाए, ते सिर्फ मूंह दी गंढ हुंदी है, मूंह दी, अंदरों कोई प्रीत नहीं, सिर्फ मूंह दी, सिर्फ जुबान दी। मन कहदा वी कित्थे सामने टक्कर गया, कित्थे सामने मिल गया, पता नहीं अज सारा दिन किवें जा बीतेगा, किहो जा लंघेगा, इहो जे मनुष दे दर्शन हो गए ने। जदों मिल जाए ते कोल जाके कहिंदे वाह जी मैं ते बड़े चिरां दा उड़ीकदा सी, किन्ने दिन हो गए ने मिलिया ही नहीं बई, किले कदी वाट ते दूर खड़ा है, उदो कह रहा भी कित्थे मनुष सामने मिल गया, हुण इहनू मिलना पैणा है। ते जदों जाके मिलदा है कहिंदा महाराज बड़े दिनां दी अखां ही तरस गईआं सी मिलण तों, मेरियां तां अखां ही तरस गईआं सी तेनू वेखण नूं, कित्थे रहिंदा। ते ओह भी अगों इहो जिहा हुंदा कहिंदा महाराज तुसीं भी हवा च ही रहिंदे हो, कदे चरणां च भी निगाह मारिया करो, इत्थे ही तां रहिंदा। आया मूंह दीआं प्रीतियां, मूंह दीआं गन्ना, मन दे विच प्रीत कोई नहीं, हिरदे च कोई प्रीत नहीं। जिन्हां दा हिरदा प्रीत नाल भरिया हुंदा, जरूरी नहीं है कि वह अपनी अंदर दी प्रीत जुबान लाई भी बयान करके दसा, जरूरी नहीं। ते जेड़ा बंदा सिर्फ अपनी जुबान नाल अपनी प्रीत बयान कर रहा है, जरूरी नहीं है ओदा हिरदा प्रीत नाल भरिया हो। यह गल याद रखें, मैं इस गल नूं दोहरा दिया तां जो पूर्ण तौर ते समझ आ जाए। जुबान तो प्रीत दियां गल्लां कर रहा, प्यार दियां मुहब्बत दियां गल्लां कर रहा, जरूरी नहीं है ओदे हिरदे च तुहाडे प्रति प्रीत हो गए। ते जुबान तो कुछ भी नहीं कह रहा, कोई प्रीत दी गल नहीं कर रहा, हो सकता जुबान तो ताड़ना भी कर रहा होवे, हो सकता पर ओदे हिरदे विच तुहाडे प्रति प्रीत भरी हो सकती है, यह भी हो सकता है। क्योंकि यह संसार है, इत्थे विखाया कुछ होर जांदा है, वेचिया कुछ होर जांदा है, विखाया कुछ जांदा है, वेचिया कुछ जांदा है, यह संसार ऐसा है। कली काल का समय है ना, महाराज जी कहते मन विच प्रीत नहीं है परमात्मा प्रति, परमेश्वर प्रति, मन विच प्रीत है ही नहीं, सिर्फ मूंह दे नाल गंढ पाण दा यतन करदा, मुखों गंढ लाभ, मूंह नाल गंढ पाण दा यतन करदा, मूंह नाल ही सिर्फ प्रीत पाण दा यतन करदा, मन च प्रीत कोई नहीं, हिरदे च प्रीत कोई नहीं। बोली जाइए इसे पावन पंक्ति ते समाधक लग जाएगा। अगली पावन पंक्ति, हां जी।
जानन हारा प्रभु पर दीना,
कहते जो मर्जी कर ले सजना, रहत तेरी हो रहा, कमाना कुछ हो रहा, मुंह विचों तेरे प्यार दियां गल्लां फुट दियां ने, हृदय च तेरे कुछ हो रहा है, ते ए सारा कुछ करके जे तू आखे भी किसे नूं पता ही नहीं, महाराज कहंदे भुलेखा कढ दे, ए भरम कढ दे, क्योंकि ओ प्रभु प्रवीण, प्रवीण कहंदे ने सियाणे नूं, चतर नूं, परमात्मा इतना सियाणा है कि ओ तेरे अंदर दी हर एक गल नूं जाणदा, जाणनहार है, जाणनहार प्रभु प्रवीण, ओ प्रभु इतना प्रवीण सियाणा है कि ओ तेरे अंदर दी हर एक चीज नूं जाणदा कि तू की सोचिया, ओ तेरे अंदर दी जाणदा, तेरे घट दी जाणदा, हिरदे दी जाणदा है, जाणनहार है, ते उस जाणनहार वाहिगुरु परमात्मा तू की छुपाएगा, की लुकाएगा, ਕੁਝ ਨਹੀਂ ਲੁਕਾ ਸਕਦਾ, ਕੁਝ ਨਹੀਂ ਛੁਪਾ ਸਕਦਾ। ਉਹ ਪਰਾਰ ਬ੍ਰਹਮ ਪਰਮੇਸ਼ਰ ਜਾਣਨਹਾਰ ਹੈ ਔਰ ਪ੍ਰਵੀਨ ਹੈ।
ਬਾਹਰ ਭਿਖਨਾ ਕਾਹੂ ਪੀਨਾ,
ਮਹਾਰਾਜ ਜੀ ਕਹਿੰਦੇ ਕੇਵਲ ਬਾਹਰ ਦੇ ਭੇਖ ਨਾਲ ਕੋਈ ਭਿੱਜ ਨਹੀਂ ਜਾਂਦਾ। ਜੇ ਸਿਰਫ ਬਾਹਰ ਦਾ ਭੇਖ ਹੈ ਤੇ ਬਾਹਰ ਦੇ ਭੇਖ ਨਾਲ ਕੋਈ ਭਿੱਜ ਨਹੀਂ ਜਾਂਦਾ ਪਰਮਾਤਮਾ ਦੇ ਰੰਗ ਵਿੱਚ, ਸਿਰਫ ਬਾਹਰ ਦੇ ਭੇਖ ਨਾਲ। ਕਈ ਵਾਰੀ ਕਈਆਂ ਕੋਲ ਬਾਹਰ ਦਾ ਭੇਖ ਹੁੰਦਾ ਹੀ ਨਹੀਂ, ਪਰ ਅੰਦਰੋਂ ਇੰਨੇ ਭਿੱਜੇ ਹੁੰਦੇ ਨੇ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ, ਉਹਨਾਂ ਜਿਹਾ ਕੋਈ ਹੁੰਦਾ ਹੀ ਨਹੀਂ। ਤੇ ਕਈ ਵਾਰ ਸਿਰਫ ਬਾਹਰ ਦਾ ਭੇਖ ਹੀ ਹੁੰਦਾ ਹੈ ਤੇ ਅੰਦਰ ਸਵਾਏ ਕੂੜ ਜੂਠ ਤੇ ਝੂਠ ਦੇ ਕੁਝ ਨਹੀਂ ਹੁੰਦਾ। ਸਾਹਿਬ ਕਹਿੰਦੇ ਸਿਰਫ ਬਾਹਰ ਦੇ ਭੇਖ ਨਾਲ ਕੋਈ ਭਿੱਜ ਨਹੀਂ ਜਾਂਦਾ। ਬਾਹਰ ਦਾ ਭੇਖ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਰਮਾਤਮਾ ਦੇ ਪ੍ਰੇਮ ਰੰਗ ਚ ਭਗੋ ਕੇ ਰੱਖ ਦੇ। ਜਿੱਥੇ ਕੇਵਲ ਬਾਹਰ ਦਾ ਭੇਖ ਹੈ ਉੱਥੇ ਕਲਗੀਧਰ ਨੇ ਵੀ ਬੜੇ ਸਖ਼ਤ ਸ਼ਬਦ ਵਰਤੇ ਨੇ। ਮਹਾਰਾਜ ਜੀ ਵੀ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੋ ਲੀਨ। ਐਸਾ ਭੇਖ ਕਿਸੇ ਕੰਮ ਦਾ ਨਹੀਂ। ਕੇਵਲ ਬਾਹਰ ਦੇ ਭੇਖ ਨਾਲ ਤੂੰ ਅੰਦਰੋਂ ਨਹੀਂ ਭਿੱਜ ਸਕਦਾ। ਇਹ ਵੀ ਨਹੀਂ ਕਹਿ ਰਹੇ ਵੀ ਤੂੰ ਬਾਹਰਲਾ ਭੇਖ ਛੱਡ ਦੇ, ਇਹ ਵੀ ਨਹੀਂ ਕਹਿ ਰਹੇ। ਪਰ ਜੇ ਤੂੰ ਕੇਵਲ ਬਾਹਰ ਦੇ ਭੇਖ ਨਾਲ ਹੀ ਜੁੜਿਆ ਹੋਇਆ, ਅੰਦਰ ਦੀ ਗੱਲ ਹੀ ਨਹੀਂ ਹੈ, ਤੇ ਫਿਰ ਇਹ ਭੇਖ ਦਾ ਕੋਈ ਫਾਇਦਾ ਨਹੀਂ। ਪਰ ਇਹ ਵੀ ਨਹੀਂ ਕਿਹਾ ਵੀ ਭੇਖ ਛੱਡ ਦੇ, ਗਾਤਰੇ ਕਿਰਪਾਨ ਲਾ ਕੇ ਰੱਖ ਦੇ, ਇਹ ਵੀ ਨਹੀਂ ਕਿਹਾ। ਕਹਿੰਦੇ ਭਾਈ ਬਾਹਰ ਦੇ ਭੇਖ ਦੇ ਨਾਲ ਨਾਲ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ ਉਹਨਾਂ ਨੂੰ ਵੀ ਸਮਝਣ ਦਾ ਯਤਨ ਕਰੋ। ਬਾਹਰ ਹੀ ਨਾ ਉਲਝੇ ਰਹੋ, ਅੰਦਰ ਵੀ ਕਮਾਈ ਕਰੋ, ਅੰਦਰ ਦੀ ਸਾਧਨਾ ਵੀ ਕਰੋ, ਅੰਦਰ ਵਾਲੇ ਪਾਸੇ ਵੀ ਧਿਆਨ ਝਾਤੀ ਮਾਰ ਕੇ ਤਾਂ ਵੇਖਣੀ ਚਾਹੀਦੀ ਹੈ ਨਾ ਕਿ ਸਾਡੇ ਅੰਦਰ ਕੀ ਹੈ, ਸੁਰਤੀ ਵਿੱਚ ਕੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੇਵਲ ਬਾਹਰ ਦੇ ਭੇਖ ਨਾਲ ਮਨ ਨਹੀਂ ਭਿੱਜਦਾ। ਹਾਂਜੀ,
ਖਬਰ ਉਪਦੇਸ਼ ਆਪਣਾ ਕਰੈ।
ਇਹ ਪੰਗਤੀ ਮੇਰੇ ਵਰਗੇ ਜਿੰਨੇ ਕਥਾ ਵਾਚਕ ਨੇ, ਜਿੰਨੇ ਵਿਆਖਿਆਕਾਰ ਨੇ, ਜਿੰਨੇ ਬੁਲਾਰੇ ਨੇ, ਉਹਨਾਂ ਸਾਰਿਆਂ ਵਾਸਤੇ ਵੀ ਲਾਗੂ ਹੁੰਦੀ ਹੈ ਤੇ ਜਿੰਨੇ ਤੁਸੀਂ ਬੈਠੇ ਹੋ ਤੁਹਾਡੇ ਵਾਸਤੇ ਵੀ ਲਾਗੂ ਹੁੰਦੀ ਹੈ। ਤਕਰੀਬਨ ਕੁੱਲ ਮਿਲਾ ਕੇ ਆਪਾਂ ਸਾਰੇ ਹੀ ਉਪਦੇਸ਼ ਦਿੰਦੇ ਹਾਂ, ਸਾਰਿਆਂ ਦਾ ਅੰਦਰ ਇਹੀ ਹੈ। ਹਰ ਇੱਕ ਬੰਦੇ ਦਾ ਦਿਲ ਕਰਦਾ ਮੈਂ ਕਿਸੇ ਨੂੰ ਆਪਣੇ ਅੰਦਰ ਦੀ ਗੱਲ ਸੁਣਾਵਾਂ, ਉਪਦੇਸ਼ ਸੁਣਾਵਾਂ। ਕਿਹੜਾ ਬੰਦਾ ਜਿਹੜਾ ਕਹਿੰਦਾ ਮੈਂ ਚੁੱਪ ਕਰਕੇ ਸੁਣੀ ਜਾਵਾਂ। ਹਰ ਇੱਕ ਦੀ ਆਪਣੀ ਅਵਸਥਾ ਹੁੰਦੀ, ਮੈਂ ਵੀ ਸੁਣਾਵਾਂ ਕੁਝ, ਜੋ ਮੈਂ ਜਾਣਿਆ ਮੈਂ ਵੀ ਦੱਸਾਂ, ਮੈਂ ਵੀ ਦੱਸਣ ਦਾ ਯਤਨ ਕਰਾਂ, ਮੈਂ ਵੀ ਕੁਝ ਜਾਣਦਾ। ਮੈਂ ਕੋਈ ਘੁੱਗੂ ਮੱਟ ਨਹੀਂ ਹੈ ਕੇਵਲ ਸੁਣਨ ਵਾਲਾ, ਮੈਂ ਵੀ ਕੁਝ ਜਾਣਦਾ, ਮੈਂ ਵੀ ਦੱਸਾਂ। ਹਰ ਇੱਕ ਬੰਦਾ ਉਪਦੇਸ਼ ਹੀ ਦੇਣਾ ਚਾਹੁੰਦਾ, ਕਮਾਉਣਾ ਕੋਈ ਨਹੀਂ ਚਾਹੁੰਦਾ, ਕਮਾਉਣਾ ਕੋਈ ਨਹੀਂ ਚਾਹੁੰਦਾ, ਕਹਿਣਾ ਚਾਹੁੰਦਾ ਕਿ ਸੱਜਣਾ ਭਜਨ ਕਰਿਆ ਕਰ, ਨਾਮ ਜਪਿਆ ਕਰ, ਬਾਣੀ ਪੜਿਆ ਕਰ, ਪਰ ਆਪ ਕਰਦਾ ਨਹੀਂ, ਕਰਦਾ ਨਹੀਂ, ਉਪਦੇਸ਼ ਤਾਂ ਦਿੰਦਾ। ਮਹਾਰਾਜ ਜੀ ਕਹਿੰਦੇ ਹੋਰਨਾਂ ਨੂੰ ਉਪਦੇਸ਼ ਦਿੰਦਾ ਪਰ ਆਪ ਨਹੀਂ ਕਰਦਾ, ਆਪ ਨਹੀਂ ਕਰਦਾ। ਅਵਰ ਉਪਦੇਸ਼ ਹੈ ਆਪ ਨਾ ਕਰੇ। ਹੋਰਨਾਂ ਨੂੰ ਉਪਦੇਸ਼ ਦੇ ਰਿਹਾ ਪਰ ਆਪ ਨਹੀਂ ਕਰਦਾ। ਮੈਂ ਇੱਥੇ ਅਕਸਰ ਇੱਕ ਉਦਾਹਰਣ ਸੁਣਾਉਂਦਾ ਹੁੰਦਾ। ਪੰਡਿਤ ਜੀ ਨੇ ਬੈਂਗਣ ਖਰੀਦੇ ਤੇ ਲਿਆ ਕੇ ਪੜਤਾਣੀ ਨੂੰ ਦਿੱਤੇ ਵੀ ਆਹ ਸਬਜ਼ੀ ਰਿੰਨ ਕੇ ਰੱਖੀ ਤੇ ਮੈਂ ਕਥਾ ਕਰਕੇ ਆਇਆ। ਪੰਡਿਤ ਜੀ ਨੇ ਕਥਾ ਸ਼ੁਰੂ ਕੀਤੀ। ਇਹ ਕਥਾ ਸ਼ੁਰੂ ਕਰਦਿਆਂ ਉਹਨਾਂ ਦਾ ਪ੍ਰਕਰਨ ਚੱਲ ਪਿਆ ਵਿੱਚੇ ਹੀ ਬੈਂਗਣਾਂ ਦਾ ਹੀ। ਘਰ ਵੀ ਬੈਂਗਣ ਲੈ ਕੇ ਦੇ ਕੇ ਆਇਆ ਸੀ ਤੇ ਉੱਥੇ ਕਥਾ ਵਿੱਚ ਵੀ ਬੈਂਗਣਾਂ ਦੀ ਕਥਾ ਚੱਲ ਪਈ। ਕਥਾ ਕਰਦਿਆਂ ਕਰਦਿਆਂ ਪੰਡਿਤ ਜੀ ਨੇ ਕਿਹਾ ਵੀ ਇਹ ਬੈਂਗਣ ਬੜੀ ਨਾ ਮੁਰਾਦ ਬਿਮਾਰੀ ਹੈ, ਇਹ ਬੜੀ ਪ੍ਰਸਤੀ ਹੋਈ ਚੀਜ਼ ਹੈ। ਤੁਸੀਂ ਆਖੋਗੇ ਉਹ ਕਿਉਂ, ਇਹਨਾਂ ਬੈਂਗਣਾ ਕਰਕੇ ਭਗਵਾਨ ਨੂੰ ਸਰਾਪ ਕਹਿਣਾ ਪਿਆ। ਨਾਰਦ ਮੁਨੀ ਉਹ ਚਲੇ ਗਏ ਭਗਵਾਨ ਜੀ ਦੇ ਘਰ ਤੇ, ਅੱਗੇ ਲਕਸ਼ਮੀ ਜੀ ਨੇ ਬੈਂਗਣ ਤਿਆਰ ਕਰਕੇ ਰੱਖੇ। ਨਾਰਦ ਜੀ ਕਹਿੰਦੇ ਮੈਨੂੰ ਰੋਟੀ ਖਵਾ। ਉਹ ਕਹਿੰਦੀ ਪਹਿਲਾਂ ਭਗਵਾਨ ਜੀ ਛਕਣਗੇ ਤੇ ਫਿਰ ਤੈਨੂੰ ਖਾਣ ਨੂੰ ਦੇਵਾਂਗੀ ਰੋਟੀ। ਉਥੋਂ ਹੀ ਨਾਰਦ ਜੀ ਗੁੱਸੇ ਚ ਆ ਗਏ ਵੀ ਮੈਨੂੰ ਪਹਿਲਾਂ ਪ੍ਰਸ਼ਾਦਾ ਨੇ ਦਿੱਤਾ, ਬੈਂਗਣ ਬਣਾਏ ਨੇ। ਉਹਨੇ ਆਖਿਆ ਜਾ ਤੂੰ ਜਲੰਧਰ ਨਾਮ ਦੇ ਰਾਕਸ਼ ਦੇ ਘਰ ਰਾਕਸ਼ਣੀ ਬਣ ਕੇ ਜਾ, ਰਾਕਸ਼ਣੀ ਬਣ ਕੇ ਜਾ। ਇਹਨੇ ਨੂੰ ਭਗਵਾਨ ਜੀ ਘਰ ਆਏ, ਉਹਨੇ ਆਖਿਆ ਵੀ ਇਹ ਤਾਂ ਮਾੜੀ ਗੱਲ ਹੋ ਗਈ, ਮੇਰੀ ਘਰਵਾਲੀ ਤੂੰ ਰਾਕਸ਼ਣੀ ਬਣੇਗੀ ਹੁਣ, ਜਲੰਧਰ ਦੀ ਘਰਵਾਲੀ ਬਣ ਗਈ। ਉਧਰ ਜਲੰਧਰ ਦੈਂਤ ਨਾਲ ਰਾਕਸ਼ ਦਾ ਯੁੱਧ ਹੋਇਆ ਤੇ ਜਲੰਧਰ ਹਾਰੇ ਨਾ। ਉਹ ਕਹਿੰਦੇ ਹਾਰੇਗਾ ਕਿਵੇਂ? ਕਹਿੰਦੇ ਜੇ ਇਹਦੀ ਰਾਕਸ਼ਣੀ ਜਿਹੜੀ ਬ੍ਰਿੰਦਾ ਹੈ ਉਹਦਾ ਨਾਂ ਰੱਖਿਆ ਗਿਆ ਬ੍ਰਿੰਦਾਰਕ, ਬ੍ਰਿੰਦਾਰਕ ਬੈਂਗਣਾ ਨੂੰ ਵੀ ਕਹਿੰਦੇ ਨੇ, ਉਹਦਾ ਸੱਤ ਟਾਲੇਗਾ। ਜਦੋਂ ਸੱਤ ਟਾਲਣ ਗਏ ਉਹਨੂੰ ਪਤਾ ਲੱਗਾ ਜਲੰਧਰ ਦਾ ਰੂਪ ਧਾਰ ਕੇ ਆਇਆ, ਉਹਨੇ ਸਰਾਪ ਦੇ ਦਿੱਤਾ ਜਾ ਸਾਲਗ੍ਰਾਮ ਬਣ ਜਾ। ਉੱਥੋਂ ਸਾਲਗ੍ਰਾਮ ਪੱਥਰ ਬਣ ਗਿਆ ਭਗਵਾਨ। ਕਹਿੰਦੇ ਵੀ ਜਿਹਨਾਂ ਬੈਂਗਣਾ ਕਰਕੇ ਭਗਵਾਨ ਨੂੰ ਪੱਥਰ ਬਣਨਾ ਪੈ ਗਿਆ, ਕਹਿੰਦਾ ਉਹ ਬੈਂਗਣ ਖਾਣੇ ਨਹੀਂ ਚਾਹੀਦੇ। ਪੰਡਤਾਣੀ ਵੀ ਸੁਣਦੀ ਸੀ ਉੱਥੇ ਜਿਹਨੂੰ ਬੈਂਗਣ ਦੇ ਕੇ ਆਇਆ ਸੀ ਬਣਾਉਣ ਨੂੰ। ਉਹ ਘਰ ਗਈ, ਉਹਨੇ ਜਿੰਨੇ ਬੈਂਗਣ ਸੀ ਚੁੱਕ ਕੇ ਡਸਟਬੀਨ ਚ ਸੁੱਟ ਦਿੱਤੇ, ਸਾਰੇ ਸੁੱਟ ਦਿੱਤੇ, ਤੇ ਮੂੰਗੀ ਮਸਰੀ ਦੀ ਦਾਲ ਬਣਾ ਲਈ। ਪੰਡਿਤ ਜੀ ਅੱਗੇ ਰੱਖੀ ਲਿਆ ਕੇ, ਪੰਡਿਤ ਜੀ ਵੇਖਣ ਤੇ ਫਿਰ ਪੰਡਤਾਣੀ ਵੱਲ ਵੇਖਣ, ਉਧਰ ਦਾਲ ਵੱਲ ਵੇਖਣ, ਕਹਿੰਦੇ ਵੀ ਬੈਂਗਣ ਕਿੱਥੇ ਨੇ? ਕਹਿੰਦੀ ਤੁਸੀਂ ਆਪ ਹੀ ਤਾਂ ਕਿਹਾ ਸੀ ਵੀ ਬੈਂਗਣ ਖਾਣੀ ਨੀ ਚਾਹੀਦੀ, ਨਾ ਪਿੱਛੇ ਭਗਵਾਨ ਨੂੰ ਸਰਾਪ ਮਿਲਿਆ। ਕਹਿੰਦਾ ਲੋਕਾਂ ਨੂੰ ਕਿਹਾ ਸੀ, ਆਪਣੇ ਆਪ ਤੇ ਥੋੜੀ ਹੈ, ਆਪਣੇ ਵਾਸਤੇ ਤਾਂ ਸਭ ਕੁਝ ਚੱਲਦਾ। ਇਹ ਤਾਂ ਦੁਨੀਆਂ ਨੂੰ ਕਿਹਾ ਸੀ ਵੀ ਉਹ ਨਾ ਖਾਣ। ਇਹੀ ਕੁਝ ਹੋ ਰਿਹਾ, ਅਵਰ ਉਪਦੇਸ਼ ਹੈ, ਆਪ ਨਾ ਕਰ। ਕਿੰਨੀਆਂ ਕਥਾਵਾਂ ਹੋ ਰਹੀਆਂ, ਹੈ ਕੋਈ ਹੱਦਬੰਦੀ? ਆ ਟੀਵੀ ਚੈਨਲਾਂ ਤੇ ਆ ਹੁਣ ਆ ਜਿਹੜੇ ਹੁਣ ਜਿਹੜਾ ਸਮਾਂ ਚੱਲ ਰਿਹਾ, ਘੱਟੋ ਘੱਟ 10 ਚੈਨਲਾਂ ਤੇ ਕਥਾ ਹੀ ਚੱਲਦੀ ਹੋਣੀ। ਸਾਰਾ ਦਿਨ ਸਮਾਗਮ ਚੱਲਦੇ ਆਉਂਦੇ ਨੇ, ਕੀਰਤਨ ਦੀਵਾਨ ਹੋ ਰਹੇ ਨੇ, ਦਰਬਾਰ ਹੋ ਰਹੇ ਨੇ, ਬਸ ਅਵਰ ਉਪਦੇਸ਼ ਹੀ ਹੋ ਰਿਹਾ, ਅਵਰ ਉਪਦੇਸ਼। ਤਦੇ ਤੇ ਸ਼ਾਇਦ ਅਸਰ ਹੀ ਨਹੀਂ ਹੋ ਰਿਹਾ ਅੱਗੇ ਕਿਤੇ, ਉੱਥੇ ਦੁਨੀਆਂ ਟਿਕੀ ਹੋਈ ਹੈ, ਕੋਈ ਅੱਗੇ ਤਰੱਕੀ ਨਹੀਂ ਕਰਦੇ, ਕਿਉਂਕਿ ਅਵਰ ਉਪਦੇਸ਼ ਹੈ, ਆਪ ਨਾ ਕਰੇ, ਇਹੋ ਜਿਹੀ ਹਾਲਤ ਬਣੀ ਹੋਈ ਹੈ। ਹਾਂਜੀ,
ਆਵਤਾਓ ਜਾਵਤਾਓ ਜਨਮੈ ਮਰੈ।
ਮਹਾਰਾਜ ਜੀ ਕਹਿੰਦੇ ਫਿਰ ਇਹੋ ਜਿਹਾ ਜਿਹੜਾ ਬੰਦਾ ਨਾ, ਉਹ ਆਉਂਦਾ ਜਾਂਦਾ ਤੇ ਜੰਮਦਾ ਤੇ ਮਰਦਾ ਰਹਿੰਦਾ, ਜਿਹੜਾ ਸਿਰਫ ਉਪਦੇਸ਼ ਹੀ ਦਿੰਦਾ, ਆਪ ਨਹੀਂ ਕਰਦਾ। ਕਲਗੀਧਰ ਜੀ ਨੇ ਵੀ ਬੜੇ ਸਖਤ ਸ਼ਬਦਾਂ ਚ ਕਿਹਾ, ਔਰਨ ਕਹਿ ਉਪਦੇਸ਼ਤ ਹੈ ਪਸ। ਉਹ ਪਸ਼ੂਆ, ਉਹ ਜਾਨਵਰਾ, ਦੂਜਿਆਂ ਨੂੰ ਉਪਦੇਸ਼ ਦਿੰਦਾ, ਔਰਨ ਕਹਿ ਉਪਦੇਸ਼ਤ ਹੈ ਪਸ, ਤੂੰ ਪ੍ਰਬੋਧ ਨਾ ਲੱਗੇ। ਤੈਨੂੰ ਆਪਣੇ ਆਪ ਕੋਈ ਸਮਝ ਨਹੀਂ ਹੈਗੀ, ਆਪਣੇ ਆਪ ਤੇ ਤੂੰ ਗਿਆਨ ਨਹੀਂ ਧਾਰਨ ਕਰਦਾ। ਸਾਸ ਵੇਦ ਬਕਾ ਖੜੋ ਭਾਈ, ਕਰਮ ਕਰੋ ਸੰਸਾਰੀ। ਉਦਾਂ ਤਾਂ ਸ਼ਾਸਤਰ ਵੇਦ ਖਲੋ ਖਲੋ ਕੇ ਉਪਦੇਸ਼ ਦੇ ਰਿਹਾ ਤੇ ਆਪ ਤੂੰ ਭੈੜੇ ਸੰਸਾਰੀ ਕਰਮ ਹੀ ਕਰੀ ਜਾ ਰਿਹਾ। ਇਹੋ ਜੀ ਤੇਰੀ ਹਾਲਤ ਹੈ, ਇਹੋ ਜੀ ਤੇਰੀ ਦਸ਼ਾ, ਤੇ ਯਾਦ ਰੱਖੀ ਆਉਂਦਾ ਜਾਂਦਾ ਰਹੇਗਾ, ਜਮਦਾ ਮਰਦਾ ਰਹੇਗਾ।
ਕੈ ਅੰਤਰ ਵਸੈ ਨਿਰੰਕਾਰ,
ਜਿਹਦੇ ਅੰਦਰ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਪਾਰ ਬ੍ਰਹਮ ਪਰਮੇਸ਼ਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸਦਾ ਹੈ।
ਕੀ ਸਿੱਖ ਤਰੈ ਸੰਸਾਰ,
ਇਹੋ ਜਿਹਾ ਉਪਦੇਸ਼ਕ ਹੋਵੇ ਜਿਹਦੇ ਅੰਦਰ ਰੱਬ ਵਸਦਾ। ਉਪਦੇਸ਼ਕ ਕਿਹੋ ਜਿਹਾ ਹੋਣਾ ਚਾਹੀਦਾ? ਗੁਰੂ ਅਰਜਨ ਦੇਵ ਸਾਹਿਬ ਦੱਸ ਰਹੇ ਨੇ, ਉਪਦੇਸ਼ਕ ਕਿਹੋ ਜਿਹਾ ਹੋਣਾ ਚਾਹੀਦਾ? ਜਿਹਦੇ ਅੰਦਰ ਪਰਮਾਤਮਾ ਵਸਦਾ ਤੇ ਕਹਿੰਦੇ ਉਹਦੀ ਸਿੱਖਿਆ ਦੇ ਨਾਲ ਸਾਰਾ ਸੰਸਾਰ ਤਰ ਜਾਂਦਾ। ਤਿਸ ਕੀ ਸਿੱਖ ਤਰੈ ਸੰਸਾਰ, ਜਿਹਦੇ ਹਿਰਦੇ ਵਿੱਚ ਰੱਬ ਵਸਦਾ ਉਹ ਉਪਦੇਸ਼ਕ ਹੋਣਾ ਚਾਹੀਦਾ। ਜਿਹਦੇ ਹਿਰਦੇ ਚ ਪਰਮਾਤਮਾ ਵਸਦਾ ਉਹ ਜਦੋਂ ਸਿੱਖਿਆ ਦੇਗਾ। ਧੰਨ ਸੰਤ ਬਾਬਾ ਅਤਰ ਸਿੰਘ ਜੀ ਬਸੂ ਆਣੇ ਵਾਲੇ ਮਹਾਂਪੁਰ। ਕਿੰਨਿਆਂ ਨੂੰ ਤਾਰਿਆ, ਕਿੰਨਿਆਂ ਨੂੰ ਅੰਮ੍ਰਿਤ ਛਕਾਇਆ। ਜਿਸ ਦੇ ਹਿਰਦੇ ਦੇ ਵਿੱਚ ਨਿਰੰਕਾਰ ਵਸਦਾ ਹੈ, ਉਹਦੀ ਸਿੱਖਿਆ ਨਾਲ ਸਾਰਾ ਸੰਸਾਰ ਤਰ ਜਾਂਦਾ। ਤਿਸ ਕੀ ਸੀਖ ਤਰੈ ਸੰਸਾਰ, ਸਾਰਾ ਸੰਸਾਰ ਉਹਦੀ ਸਿੱਖਿਆ ਨਾਲ ਤਰ ਜਾਂਦਾ ਹੈ।
ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ,
ਇਹ ਪ੍ਰਭੂ ਜਿਹੜੇ ਤੈਨੂੰ ਭਾ ਗਏ ਨੇ ਉਹਨਾਂ ਨੇ ਤੈਨੂੰ ਜਾਣਿਆ। ਹਰ ਕੋਈ ਤੈਨੂੰ ਨਹੀਂ ਜਾਣ ਸਕਦਾ। ਜਿਨ ਤੁਮ ਭਾਨੇ ਤਿੰਨ ਪ੍ਰਭ ਜਾਤਾ, ਜਿਨ੍ਹਾਂ ਨੂੰ ਜਿਹਨੇ ਜਿਹੜੇ ਤੈਨੂੰ ਭਾ ਗਏ ਨੇ ਉਹਨਾਂ ਨੇ ਹੀ ਹੇ ਪ੍ਰਭੂ ਜੀ ਤੈਨੂੰ ਜਾਣਿਆ ਹੈ।
ਨਾਨਕ ਉਨ ਜਾਣੋ ਚਰਨ ਪਰਾਤਾ,
ਜਿਨ੍ਹਾਂ ਨੇ ਤੈਨੂੰ ਜਾਣਿਆ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਦੇ ਚਰਨੀ ਪੈਣਾ। ਨਾਨਕ ਉਨ ਜਾਣ ਚਰਨ ਪਰਾਤਾ, ਪੈਣਾ ਹੈ ਉਹਨਾਂ ਦੇ ਚਰਨਾਂ ਵਿੱਚ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਹਾਂ। ਹੇ ਪ੍ਰਭੂ ਜਿਨ੍ਹਾਂ ਨੇ ਤੈਨੂੰ ਜਾਣਿਆ। ਸਾਹਿਬ ਤਰਸ ਕਰਨ ਸਾਡੇ ਪੰਥ ਵਿੱਚ ਐਸੇ ਉਪਦੇਸ਼ਕ ਪੈਦਾ ਹੋਣ, ਜਿਸ ਉਪਦੇਸ਼ਕ ਦੀ ਗੱਲ ਇੱਥੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ ਕਿ ਜਿਨ੍ਹਾਂ ਦੇ ਹਿਰਦਿਆਂ 'ਚ ਨਿਰੰਕਾਰ ਵਸਦਾ ਉਹਨਾਂ ਦੀ ਸਿੱਖਿਆ ਨਾਲ ਸੰਸਾਰ ਤਰ ਜਾਂਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।